ਮਹਿਲਾ ਪਹਿਲਾ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡਿ ਉਡਰਾਵਾ ਝੱਟ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਪਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾ ਪੰਖੀ ਪਾਉਂਦੀਆਂ ਲੈਣ ਸਾ ਸੂਹੇ ਚਾਲ ਪਵਾਈਆਂ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਧ ਪਵਾਏ ਸੋਏ ਪਏ ਕਿਰਤ ਨੱਚੈ ਸਭ ਕੋਏ ਨੱਚ ਨੱਚ ਹੱਸੈ ਚਲੇ ਤੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਦੇਖੋ ਗੁਰੂ ਸਾਹਿਬ ਜੀ ਦਾ ਤਰੀਕਾ ਇਹ ਹੈ, ਪਹਿਲਾਂ ਉਹ ਵਰਣਨ ਕਰਦੇ ਨੇ ਉਹਨਾਂ ਗੱਲਾਂ ਦਾ ਜਿਹੜੀਆਂ ਆਮ ਲੋਕ ਕਰ ਰਹੇ, ਫਿਰ ਆਪਣਾ ਜੋ ਫੈਸਲਾ ਹੈ, ਆਪਣੀ ਜੋ ਗਿਆਨ ਦੀ ਗੱਲ ਸਾਨੂੰ ਸਮਝਾਉਣੀ ਚਾਹੁੰਦੇ ਨੇ ਉਹਦਾ ਜ਼ਿਕਰ ਕਰਦੇ। ਮਹਾਰਾਜ ਉਹਨਾਂ ਰਾਸ ਲੀਲਾ ਕਰਨ ਵਾਲਿਆਂ ਵੱਲ ਦੇਖ ਕੇ ਕਹਿ ਰਹੇ ਨੇ, ਇਹ ਕੀ ਕਰ ਰਹੇ? ਵਾਇਨ ਚੇਲੇ, ਵਾਇਨ ਦਾ ਮਤਲਬ ਹੈ ਵਜਾਉਣ ਦੀ ਕਿਰਿਆ ਕਰ। ਕੋਈ ਢੋਲਕੀ ਵਜਾਉਂਦਾ, ਕੋਈ ਛੈਣੇ ਵਜਾਉਂਦਾ, ਕੋਈ ਹੋਰ ਚਿਮਟੇ ਵਜਾਉਂਦਾ, ਇਹ ਹੈ ਵਾਇਨ ਚੇਲੇ। ਤੇ ਉਹਨਾਂ ਚੇਲਿਆਂ ਦੇ ਵਜਾਏ ਹੋਏ ਸਾਜ਼ਾਂ ਦੇ ਆਧਾਰ ਤੇ ਜਿਹੜੇ ਗੁਰੂ, ਗੁਰੂ ਦਾ ਮਤਲਬ ਹੈ ਜਿਹੜੇ ਉਹਨਾਂ ਦੇ ਮਾਸਟਰ ਹਨ, ਜਿਨ੍ਹਾਂ ਨੂੰ ਨੱਚਣਾ ਆਉਂਦਾ ਹੈ, ਭਾਵ ਉਹ ਨੱਚ ਨੱਚ ਕੇ ਦਿਖਾਉਂਦੇ ਹਨ। ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ। ਹੁਣ ਨੱਚਣ ਵਾਲੇ ਕੀ ਕਰਦੇ? ਉਹ ਪੈਰ ਨੂੰ ਧਰਤੀ ਉੱਤੇ ਮਾਰਦੇ ਹਨ, ਸਿਰ ਨੂੰ ਹਿਲਾਉਂਦੇ ਹਨ, ਇਹ ਸਾਰੀਆਂ ਕਿਰਿਆਵਾਂ ਉਹ ਲੋਕ ਕਰਦੇ ਹਨ। ਤੇ ਜਦੋਂ ਕਰਦੇ ਹਨ ਉਹ ਡਿਓਡਰਾਵਾ ਝਾਟੈ ਪਾਏ, ਇਹਨੂੰ ਝਾਟੈ ਬੋਲਣਾ, ਟੈਂਕੇ ਦੀਆਂ ਦੋ ਲਾਵਾਂ ਉਚਾਰਨ ਕਰਨੀਆਂ ਨੇ ਝਾਟੇ ਵਿੱਚ। ਰਾਵਾ ਦਾ ਮਤਲਬ ਹੈ ਧੂੜ ਮਿੱਟੀ ਉੱਡ ਉੱਡ ਕੇ ਉਹਨਾਂ ਦੇ ਝਾਟੇ ਸਿਰ ਪੈਂਦੀ। ਵੇਖੈ ਲੋਕ ਹੱਸੈ ਘਰ ਜਾਏ, ਤੇ ਜਿਹੜੇ ਲੋਕ ਉਹਨਾਂ ਨੂੰ ਨੱਚਦਿਆਂ ਕੁੱਦਦਿਆਂ ਦੇਖਦੇ ਨੇ ਉਹ ਫਿਰ ਲੋਟ ਪੋਟ ਹੋ ਜਾਂਦੇ, ਉਹ ਫਿਰ ਆਪਣੇ ਘਰ ਜਾ ਕੇ ਉਹਨਾਂ ਦੇ ਉਸ ਨੱਚਣ ਦੇ ਬਾਰੇ ਚਰਚਾ ਕਰਦੇ ਨੇ, ਫਲਾਣਾ ਬਹੁਤ ਨੱਚ ਰਿਹਾ ਸੀ, ਅੱਛਾ ਨੱਚ ਰਿਹਾ ਸੀ, ਇਉਂ ਡਾਂਸ ਕਰਦਾ ਸੀ, ਇਉਂ ਕਰਦਾ। ਵੇਖੈ ਲੋਕ ਹੱਸੈ ਘਰ ਜਾਏ, ਪਰ ਮਹਾਰਾਜ ਕਹਿੰਦੇ ਨੇ ਇਹ ਸਾਰਾ ਨੱਚਣਾ ਕੁੱਦਣਾ ਗਾਉਣਾ ਜੋ ਹੈ ਕਾਹਦੇ ਲਈ ਹੈ? ਰੋਟੀਆਂ ਕਾਰਨ ਪੂਰੇ ਤਾਲ, ਇਹਨੂੰ ਪੂਰੇ ਬੋਲਣਾ, ਪੂਰੇ ਨਹੀਂ। ਜੇ ਇੱਕ ਹੋਵੇਗਾ ਤੇ ਪੂਰੇ ਹੋਏਗਾ, ਇਹ ਬਹੁਤਿਆਂ ਦੀ ਗੱਲ ਹੋ ਰਹੀ ਹੈ। ਪੂਰੇ ਰੋਟੀਆਂ ਕਾਰਨ ਪੂਰੇ ਤਾਲ, ਉਹਨਾਂ ਦਾ ਇਹ ਸਾਰਾ ਕਰਤੱਵ ਭਗਤੀ ਲਈ ਨਹੀਂ ਬਲਕਿ ਲੋਕਾਂ ਦੇ ਮਨੋਰੰਜਨ ਕਰਨ ਲਈ ਹੈ ਤੇ ਉਹਨਾਂ ਕੋਲੋਂ ਕੁਝ ਚਾਰ ਪੈਸੇ ਪ੍ਰਾਪਤ ਕਰਨ ਲਈ ਹੈ। ਇਸ ਲਈ ਮਹਾਰਾਜ ਨੇ ਕਿਹਾ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛੜ ਧਰਤੀ ਨਾਲ। ਤੇ ਕਈ ਵਾਰੀ ਉਹ ਨੱਚਦੇ ਨੱਚਦੇ ਆਪਣੇ ਆਪ ਨੂੰ ਧਰਤੀ ਉੱਤੇ ਪਟਕਾ ਲੈਂਦੇ ਲੋਕਾਂ ਦੇ ਮਨਾਂ ਤੇ ਪ੍ਰਭਾਵ ਪਾਉਣ ਲਈ। ਪਰ ਗੁਰਦੇਵ ਕਹਿੰਦੇ ਨੇ ਕੋਈ ਭਗਤੀ ਨਹੀਂ ਹੈ, ਇਹਦਾ ਨਿਸ਼ਾਨਾ ਮੰਤਵ ਸਿਰਫ ਇੱਕੋ ਇੱਕ ਹੀ ਹੈ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ, ਗਾਵਨ ਗੋਪੀਆਂ ਗਾਵਨ ਕਾਨ। ਹੁਣ ਉਹਨਾਂ ਵਿੱਚੋਂ ਕੁਝ ਗੋਪੀਆਂ ਬਣੀਆਂ ਹੋਈਆਂ ਹਨ, ਕੁਝ ਕਾਨ ਦਾ ਪਹਿਰਾਵਾ ਪਾ ਕੇ ਕ੍ਰਿਸ਼ਨ ਜੀ ਬਣੇ ਹੋਏ ਨੇ, ਕੁਝ ਹੋਰ ਸੱਜਣ ਸਾਥੀ ਬਣਾ। ਮਤਲਬ ਆਪਣੀ ਆਪਣੀ ਵਾਰੀ ਉੱਤੇ ਗੋਪੀਆਂ ਆਪਣੇ ਗੀਤ ਗਾਉਂਦੀਆਂ ਨੇ, ਕਾਨ ਆਪਣੀ ਕਿਰਿਆ ਕਰ ਰਿਹਾ ਤੇ ਗਾਵਨ ਸੀਤਾ ਰਾਜੇ ਰਾਮ। ਸੀਤਾ ਬਣ ਜਾਂਦੀ ਹੈ, ਕੋਈ ਰਾਮ ਬਣ ਜਾਂਦਾ ਹੈ, ਕੋਈ ਹੋਰ ਬਣ ਜਾਂਦਾ, ਉਹ ਵੀ ਆਪਣੇ ਆਪਣੇ ਰੋਲ ਨੂੰ ਅਦਾ ਕਰ ਰਹੇ ਨੇ। ਪਰ ਮਹਾਰਾਜ ਕਹਿੰਦੇ ਨੇ, ਨਿਰਭਉ ਨਿਰੰਕਾਰ ਸਚਨਾਮ, ਬਈ ਅਸਲ ਵਿੱਚ ਉਹ ਪਰਮਾਤਮਾ ਜਿਸ ਦਾ ਨਾਮ ਸੱਚਾ ਹੈ, ਜੋ ਨਿਰਭਉ ਭੈ ਤੋਂ ਰਹਿਤ ਹੈ, ਜੋ ਨਿਰੰਕਾਰ ਜਿਸ ਦਾ ਕੋਈ ਕਾਰ ਨਹੀਂ, ਜਾ ਕਾ ਕੀਆ ਸਗਲ ਜਹਾਨ, ਜਿਸ ਦਾ ਬਣਾਇਆ ਹੋਇਆ ਇਹ ਸਾਰਾ ਜਹਾਨ ਹੈ। ਹੁਣ ਗੁਰਦੇਵ ਆਪਣੀ ਗੱਲ ਕਰਨ ਲੱਗੇ, ਕਹਿੰਦੇ ਇਹ ਤੇ ਜਿਹੜਾ ਨੱਚਣਾ ਕੁੱਦਣਾ ਹੈ, ਇਹ ਤਾਂ ਇੱਕ ਰੋਟੀਆਂ ਕਾਰਨ ਪੂਰੇ ਤਾਲ, ਪਰ ਜਿਹੜੇ ਪਰਮਾਤਮਾ ਦੇ ਸੱਚੇ ਸੇਵਕ ਨੇ, ਸੇਵਕ ਸੇਵੈ ਕਰਮ ਚੜਾਓ, ਜਿਹਨਾਂ ਉੱਤੇ ਉਹਦੀ ਬਖਸ਼ਿਸ਼ ਹੋ ਜਾਂਦੀ ਹੈ। ਕਰਮ ਦੇ ਮੰਮੇ ਨੂੰ ਸਿਆਰੀ ਹੈ ਬਖਸ਼ਿਸ਼ ਦੁਆਰਾ। ਚੜਾਓ ਦਾ ਮਤਲਬ ਹੈ ਚੜ੍ਹਦੀ ਕਲਾ ਵਿੱਚ, ਉਹ ਪਰਮੇਸ਼ਵਰ ਦੇ ਸੱਚੇ ਸੇਵਕ ਬਣ ਕੇ ਉਹਨੂੰ ਸੇਵਦੇ ਹਨ, ਸਿਮਰਦੇ ਹਨ, ਯਾਦ ਕਰਦੇ ਹਨ ਤੇ ਭਿੰਨੀ ਰਹਿਣ ਜਿਨ੍ਹਾਂ ਮਨ ਚਾਓ। ਭਿੰਨੀ ਰਹਿਣ ਦਾ ਮਤਲਬ ਹੈ ਉਹ ਅੰਮ੍ਰਿਤ ਵੇਲਾ, ਜਿਸ ਨੂੰ ਭਿੱਜੀ ਹੋਈ ਰਾਤ ਕਿਹਾ ਜਾਂਦਾ, ਜਿਨ੍ਹਾਂ ਦੇ ਮਨ ਵਿੱਚ ਚਾਓ ਹੈ। ਜਿਹੜੇ ਅਸਲੀ ਸੇਵਕ ਨੇ ਉਹ ਇਹੋ ਜਿਹੇ ਪਖੰਡ ਕਰਮ ਨਹੀਂ ਕਰਦੇ, ਉਹ ਇਹੋ ਜਿਹੇ ਅਡੰਬਰਾਂ ਵਿੱਚ ਨਹੀਂ ਪੈਂਦੇ। ਉਹ ਕੀ ਕਰਦੇ ਨੇ? ਸੇਵਕ ਸੇਵੈ ਕਰਮ ਚੜਾਓ, ਭਿੰਨੀ ਰਹਿਣ ਜਿਨ੍ਹਾਂ ਮਨ ਚਾਓ। ਕਿਉਂਕਿ ਗੁਰਬਾਣੀ ਦੇ ਅੰਦਰ ਉਹਨਾਂ ਸਾਰੇ ਭਰਮਾਂ ਭੁਲੇਖਿਆਂ ਨੂੰ ਦੂਰ ਕੀਤਾ ਗਿਆ। ਅੱਜ ਵੀ ਗੁਰੂ ਦਰਬਾਰ ਵਿੱਚ ਜੇ ਕੋਈ ਬੰਦਾ ਇਹੋ ਜਿਹੀ ਕਿਰਿਆ ਕਰੇ, ਕੀ ਤੁਹਾਨੂੰ ਚੰਗਾ ਲੱਗੇਗਾ? ਜੇ ਕੋਈ ਉੱਠ ਕੇ ਨੱਚਣ ਲੱਗ ਪਵੇ, ਜੇ ਕੋਈ ਸਿਰ ਤੋਂ ਦੁਪੱਟਾ ਲਾ ਕੇ ਜਾਂ ਪੱਗ ਲਾ ਕੇ ਕੇਸ ਐਂ ਕਰਨ ਲੱਗ ਪਏ, ਚੰਗਾ ਲੱਗੇ? ਅਸੀਂ ਕਹਾਂਗੇ ਕਮਲਾ ਹੋ ਗਈ, ਸ਼ਦਾਈ ਹੋ ਗਈ। ਪਰ ਦੇਖ ਕੇ ਕਈ ਵਾਰੀ ਦੁੱਖ ਵੀ ਆਉਂਦਾ। ਅੱਜ ਕਈ ਇਹੋ ਜਿਹੇ ਵਹਿਮੀ ਤੇ ਭਰਮੀ ਲੋਕ ਸਾਡੇ ਵਿੱਚ ਵੀ ਪੈਦਾ ਹੋ ਗਏ, ਆਖਣਗੇ ਜੀ ਇਹਨੂੰ ਪਾਉਣ ਆ ਗਈ। ਗੁਰੂ ਕੇ ਸਿੱਖ ਨੂੰ ਕਦੇ ਕੋਈ ਪਾਉਣ ਪਾਣ ਨਹੀਂ ਆਉਂਦੀ। ਗੁਰੂ ਕਾ ਸਿੱਖ ਤੇ ਪਰਮੇਸ਼ਵਰ ਦੀ ਭਗਤੀ ਦੇ ਰੰਗ ਵਿੱਚ ਜੁੜਦਾ ਹੈ, ਪਰ ਇਹ ਜੁੜਦਾ ਕਦੋਂ ਹੈ? ਜਦੋਂ ਉਸ ਦੀ ਬਖਸ਼ਿਸ਼, ਜਿਹਦੇ ਤੇ ਬਖਸ਼ਿਸ਼ ਹੋ ਗਈ ਉਹ ਸੇਵਕ ਬਣ ਗਿਆ। ਜਿਹੜਾ ਸੇਵਕ ਬਣ ਗਿਆ ਉਹ ਤਾਂ ਅੰਮ੍ਰਿਤ ਵੇਲੇ ਉੱਠਦਾ ਹੈ। ਪੜ੍ਹੋ ਕਦੇ ਬਾਣੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਸਿੱਖ ਦੇ ਲੱਛਣ ਦੱਸੇ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ, ਗੁਰ ਕੇ ਬਚਨ ਉਚਾਰ ਕੇ ਧਰਮ ਸਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਇਹ ਗੁਰੂ ਕੇ ਸਿੱਖ ਦੇ ਲੱਛਣ। ਗੁਰੂ ਕੇ ਸਿੱਖ ਕਦੇ ਇਹੋ ਜਿਹੇ ਪਖੰਡ ਕਰਮਾਂ ਵਿੱਚ ਨਹੀਂ ਪੈਂਦੇ। ਹੁਣ ਉਹਨਾਂ ਦਾ ਜ਼ਿਕਰ ਤੇ ਮਹਾਰਾਜ ਨੇ ਕੀਤਾ, ਜ਼ਿਕਰ ਕਿਉਂ ਕੀਤਾ ਕਿ ਅਸੀਂ ਸਾਵਧਾਨ ਹੋ ਜਾਈਏ, ਅਸੀਂ ਨਾ ਕਿਸੇ ਦੇ ਪਿਛਲਗ ਬਣ ਜਾਈਏ, ਕਿਉਂਕਿ ਪ੍ਰਚਾਰਕ ਹੋਣ ਦੇ ਨਾਤੇ ਸਮਾਜ ਵਿੱਚ ਵਿਚਰਦਿਆਂ ਕਈ ਵਾਰੀ ਉਹਨਾਂ ਦੇ ਸੱਦੇ ਉੱਤੇ ਵੀ ਜਾਣਾ ਪੈਂਦਾ। ਪਰ ਜੋ ਕੁਝ ਦੇਖੀਦਾ ਹੈ, ਜਦੋਂ ਗੁਰਬਾਣੀ ਦੀਆਂ ਇਹ ਪੰਗਤੀਆਂ, ਇਹ ਗਿਆਨ ਚੇਤੇ ਆਉਂਦਾ ਤਾਂ ਮਹਿਸੂਸ ਹੁੰਦਾ ਕਿ ਇਹ ਸਭ ਪਖੰਡ ਕਰਮ ਕੀਤੇ ਜਾ ਰਹੇ। ਗੁਰੂ ਕੇ ਸਿੱਖ ਨੇ ਐਸੇ ਕਰਮ ਨਹੀਂ ਕਰਨੇ। ਗੁਰੂ ਕੇ ਸਿੱਖ ਨੇ ਕੀ ਕਰਨਾ? ਸੇਵਕ ਸੇਵੈ ਕਰਮ ਚੜਾਓ, ਸੇਵਕ ਸੇਵੈ ਕਰਮ ਚੜਾਓ। ਪਿੰਨੀ ਰਹਿਣ ਜਿਨਾ ਮਨ ਚਾਓ, ਪਿੰਨੀ ਰਹਿਣ ਜਿਨਾ ਮਨ ਚਾਓ। ਥੋੜਾ ਥੋੜਾ ਮੈਂ ਵਿਆਕਰਨ ਦਾ ਟੱਚ ਵੀ ਦੇਵਾਂਗਾ, ਇਸ ਲਈ ਕਿ ਤੁਹਾਨੂੰ ਇਹ ਲਗਨ ਲੱਗ ਜਾਣ ਲੱਗ। ਦੇਖੋ ਗੁਰਬਾਣੀ ਵਿੱਚ ਮਨ ਅੱਖਰ ਕਈ ਰੂਪਾਂ ਵਿੱਚ ਆਉਂਦਾ। ਇੱਕ ਮਨ ਆਉਂਦਾ ਹੈ ਨੰਨੇ ਨੂੰ ਔਂਕੜ ਨਾਲ, ਇੱਕ ਮਨ ਆਉਂਦਾ ਹੈ ਨੰਨਾ ਮੁਕਤਾ, ਇੱਕ ਮਨ ਆਉਂਦਾ ਹੈ ਨੰਨੇ ਨੂੰ ਸਿਆਰੀ ਨਾਲ, ਇੱਕ ਮਨ ਆਉਂਦਾ ਹੈ ਮੰਮੇ ਨੂੰ ਟਿੱਪੀ ਤੇ ਨੰਨੇ ਨੂੰ ਸਿਆਰੀ। ਇਸ ਤੋਂ ਇਲਾਵਾ ਹੋਰ ਵੀ ਕਈ ਰੂਪ ਨੇ, ਮਨੋ ਵੀ ਹੈ, ਮਨਾ ਵੀ ਹੈ, ਮਨੈ ਵੀ ਹੈ, ਪਰ ਉਹ ਕਿਧਰੇ ਕਿਧਰੇ ਆਉਂਦੇ। ਹੁਣ ਅਸੀਂ ਮਨ ਤੇ ਸਾਰੇ ਹੀ ਮਨ ਨੂੰ ਮਨ ਪੜਾਂਗੇ, ਪਰ ਜਿਸ ਤੇ ਨੰਨੇ ਨੂੰ ਔਂਕੜ ਹੈ ਉਹ ਮਨ ਨੌਂ ਨੂੰ ਪੁਲਿੰਗ ਇੱਕ ਵਚਨ। ਮੇਰਾ ਮਨ ਇੱਥੇ ਨਹੀਂ ਲੱਗਦਾ, ਮੇਰਾ ਮਨ ਨਹੀਂ ਟਿਕਦਾ, ਪਰ ਜਦੋਂ ਮਨ ਨੂੰ ਸੰਬੋਧਨ ਕਰਨਾ, ਇਹ ਮਨ ਮੇਰੇ ਆ, ਸੁਣ ਮਨ ਮੇਰੇ, ਉੱਥੇ ਮਨ ਦਾ ਨੰਨਾ ਮੁਕਤਾ ਹੋਵੇ। ਜਦੋਂ ਮਨ ਦੇ ਨੰਨੇ ਨੂੰ ਸਿਆਰੀ ਲੱਗ ਜਾਏਗੀ, ਮਨ ਵਿੱਚ ਦੀ ਗੱਲ ਹੈ। ਜਦੋਂ ਮਨ ਦੇ ਮੰਨੇ ਮੰਮੇ ਨੂੰ ਟਿੱਪੀ ਲੱਗ ਜਾਏਗੀ ਤੇ ਮੰਨਣ ਦੀ ਗੱਲ ਹੈ। ਅਸੀਂ ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ, ਬਸ ਰਵਾਂ ਰਵੀ ਪੜ੍ਹੀ ਜਾਂਦੀ, ਪਰ ਮਹਾਰਾਜ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਇੱਕ ਮਨ ਦੇ ਉੱਤੇ ਟਿੱਪੀ ਹੈ ਤੇ ਨਹੀਂ ਹੈ, ਜਿਹੜਾ ਟਿੱਪੀ ਵਾਲਾ ਉਹ ਮੰਨਣ ਦੀ ਗੱਲ ਹੈ, ਮਨ ਵਿੱਚ ਮੰਨਣ। ਤੋ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਚਾਓ ਹੈ, ਜਿਹੜੇ ਅਸਲੀ ਸੇਵਕ ਨੇ, ਉਹ ਇਹੋ ਜਿਹੇ ਅਡੰਬਰ ਨਹੀਂ ਕਰਦੇ। ਸਿੱਖੀ ਸਿੱਖਿਆ ਗੁਰ ਵਿਚਾਰ, ਉਹ ਗੁਰੂ ਦੀ ਸਿੱਖਿਆ ਲੈਂਦੇ ਹਨ ਔਰ ਗੁਰੂ ਦੀ ਵਿਚਾਰ ਦੇ ਧਾਰਨੀ ਹੋ ਕਰਕੇ, ਨਾਨਕ ਨਦਰੀ ਕਰਮ ਲੰਘਾਏ ਪਾਲ, ਉਹ ਬਖਸ਼ਿਸ਼ ਦੀ ਨਜ਼ਰ ਦੇ ਪਾਤਰ ਬਣਦੇ ਨੇ ਤੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ। ਹੁਣ ਦੇਖੋ ਗੱਲ ਨੱਚਣ ਦੀ ਕੁੱਦਣ ਦੀ ਸਾਰੀ ਸਾਡੇ ਸਾਹਮਣੇ ਵਰਣਨ ਕੀਤੀ ਤੇ ਮਹਾਰਾਜ ਨੇ ਜੋ ਨਿਚੋੜ ਕੱਢਿਆ, ਜੋ ਗਿਆਨ ਦਿੱਤਾ, ਉਹ ਇਹ ਹੈ ਕਿ ਅਸੀਂ ਸੱਚੇ ਸੇਵਕ ਬਣ ਕੇ ਉਹਦੀ ਬਖਸ਼ਿਸ਼ ਦੇ ਪਾਤਰ ਬਣ ਕੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ, ਅੰਮ੍ਰਿਤ ਵੇਲੇ ਉੱਠਣਾ ਔਰ ਉਸਦੇ ਸਿਮਰਨ ਵਿੱਚ ਜੁੜਨਾ ਤੇ ਗੁਰੂ ਦੀ ਸਿੱਖਿਆ ਨੂੰ ਵਿਚਾਰ ਕੇ ਉਹ ਕੰਮ ਕਰਨੇ ਨੇ ਜਿਹੜੇ ਕੰਮ ਸਾਨੂੰ ਗੁਰੂ ਜੀ ਨੇ ਕਰਨ ਵਾਸਤੇ ਕਿਹਾ। ਜਿਹੜੇ ਕੰਮ ਕਰਨ ਤੋਂ ਗੁਰੂ ਨੇ ਰੋਕਿਆ ਉਹਨਾਂ ਤੋਂ ਰੁਕ ਜਾ, ਫਿਰ ਅਸੀਂ ਸੰਸਾਰ ਸਾਗਰ ਤੋਂ ਪਾਰ ਹੋ ਜਾ। ਹੁਣ ਫਿਰ ਉਸੇ ਗੱਲ ਨੂੰ ਖੋਲਦੇ, ਜੇ ਸਿਰਫ ਘੁੰਮਣ ਨਾਲ, ਸਿਰਫ ਨੱਚਣ ਨਾਲ ਕੋਈ ਕਾਰਵਾਈ ਭਗਤੀ ਬਣਦੀ ਹੋਵੇ ਤੇ ਮਹਾਰਾਜ ਕਹਿੰਦੇ ਬੜੇ ਲੋਕ ਨੱਚ ਰਹੇ, ਬੜੇ ਲੋਕ ਘੁੰਮ ਰਹੇ ਨੇ। ਦੇਖੋ ਧਿਆਨ ਨਾਲ, ਬਹੁਤੀਆਂ ਗੱਲਾਂ ਤੁਹਾਨੂੰ ਸੁਣਦਿਆਂ ਸਾਰੀ ਸਮਝ ਆ ਜਾਣਗੀ। ਕੋਲੂ ਚਰਖਾ ਚੱਕੀ ਚੱਕ, ਹੁਣ ਇਹ ਠੀਕ ਹੈ ਕਿ ਸਮੇਂ ਦੇ ਨਾਲ ਕੁਝ ਚੀਜ਼ਾਂ ਅੱਜ ਬਦਲ ਗਈਆਂ। ਅੱਜ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਕੋਲੂ ਦੇਖਿਆ, ਉਹ ਕਹਿੰਦੇ ਅਸੀਂ ਤੈਨੂੰ ਦੇਖਿਆ ਜੀ। ਪਰ ਜਿਹੜੇ ਤੁਹਾਡੇ ਚੋਂ 50 ਸਾਲ ਦੀ ਵੱਡੀ ਉਮਰ ਵਾਲੇ ਨੇ ਉਹ ਕਹਿੰਦੇ ਅਸੀਂ ਦੇਖਿਆ, ਉਹ ਵੀ ਘੁੰਮਦਾ। ਚਰਖਾ, ਪੁਰਾਣੀਆਂ ਮਾਤਾਵਾਂ ਬੀਬੀਆਂ ਘਰਾਂ ਵਿੱਚ ਚਰਖੇ ਰੱਖਦੀਆਂ, ਉਹ ਵੀ ਘੁੰਮਦਾ। ਚੱਕੀਆਂ ਰੱਖਦੇ ਸਨ, ਚੱਕੀ ਵੀ ਘੁੰਮਦੀ, ਤੇ ਚੱਕ ਹੁੰਦਾ ਜਿਹੜਾ ਘੁਮਿਆਰ ਦਾ, ਜਿਹਦੇ ਉੱਤੇ ਉਹ ਭਾਂਡੇ ਕਰਦਾ, ਇਹ ਸਾਰੇ ਘੁੰਮ ਰਹੇ। ਤੁਸੀਂ ਆਖੋ ਇਹਦਾ ਮਤਲਬ ਕੀ ਹੈ? ਮਹਾਰਾਜ ਕਹਿੰਦੇ ਜੇ ਸਿਰਫ ਘੁੰਮਣ ਨਾਲ ਨੱਚਣ ਨਾਲ ਭਗਤੀ ਹੋ ਜਾਏ ਤੇ ਫਿਰ ਸਾਰੇ ਭਗਤੀ ਕਰ। ਕੋਲੂ ਵੀ ਘੁੰਮ ਰਿਹਾ ਹੈ, ਚਰਖਾ ਵੀ ਘੁੰਮ ਰਿਹਾ ਹੈ, ਚੱਕੀ ਵੀ ਘੁੰਮ ਰਹੀ ਹੈ, ਚੱਕ ਵੀ ਘੁੰਮ ਰਹੀ ਹੈ। ਭਾਵ ਇਹਦੇ ਨਾਲ ਕੋਈ ਭਗਤੀ ਦਾ ਸੰਬੰਧ ਨਹੀਂ। ਕੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ। ਇਸੇ ਤਰ੍ਹਾਂ ਜਿਹੜੇ ਥਲ ਨੇ, ਥਲ ਦਾ ਮਤਲਬ ਹੈ ਮਾਰੂ ਥਲ, ਜਿੱਥੇ ਰੇਤਾ, ਉੱਥੇ ਕਈ ਵਾਰੀ ਵਾਹ ਵਰੋਲੇ ਆਉਂਦੇ ਨੇ। ਉਹ ਐਸੀ ਘੁੰਮਣ ਘੇਰੀ ਹੁੰਦੀ ਕਿ ਸਾਡੀਆਂ ਅੱਖਾਂ ਥੱਕ ਜਾਣਗੀਆਂ, ਅਸੀਂ ਗਿਣ ਨਹੀਂ ਸਕਦੇ ਹੋਏ ਚੱਲ। ਬਹੁਤ ਅਨੰਤ ਗਿਣੇ ਨਹੀਂ ਜਾ ਸਕਦੇ। ਤੋ ਅਕਸਰ ਮਾਰੂ ਥਲਾਂ ਵਿੱਚ ਰਹਿੰਦੇ, ਰਾਜਸਥਾਨ ਦੇ ਇਲਾਕੇ ਵਿੱਚ ਜਾਓ, ਉੱਥੇ ਇਹੋ ਜਿਹੇ ਕਈ ਵਾਹ ਵਰੋਲੇ ਉੱਡਦੇ ਅਤੇ ਦੇਖੇ ਜਾਂਦੇ। ਕਹਿੰਦੇ ਲਾਟੂ ਮਦਹਣੀਆਂ ਅਨਗਾ। ਲਾਟੂ ਵੀ ਬਚਪਨ ਦੀ ਖੇਡ ਹੁੰਦੀ ਸੀ, ਉਹਦੇ ਆਲੇ ਦੁਆਲੇ ਧਾਗਾ ਜਿਹਾ ਵਲੇਟ ਕੇ ਤੇ ਉਹਨੂੰ ਬੱਚੇ ਉਹ ਛੱਡਦੇ। ਇਸੇ ਤਰ੍ਹਾਂ ਮਦਾਣੀਆਂ ਉਹ ਵੀ ਘੁੰਮਦੀਆਂ ਹਨ, ਲਾਟੂ ਵੀ ਘੁੰਮਦੇ ਹਨ। ਅਨਗਾ ਇਹ ਜਿਹੜਾ ਸ਼ਬਦ ਹੈ, ਹੈ ਤੇ ਆਮ ਵਰਤੋਂ ਦਾ, ਪਰ ਅੱਜ ਕਿਉਂਕਿ ਉਹ ਅਲੋਪ ਹੋ ਗਏ ਸਾਡੇ ਦੇਖਦਿਆਂ ਦੇਖਦਿਆਂ। ਪਹਿਲਾਂ ਗਾਹ ਪਾਏ ਜਾਂਦੇ ਸਨ, ਤੇ ਗਾਹ ਪਾਉਣ ਦਾ ਤਰੀਕਾ ਕੀ ਸੀ ਕਿ ਜ਼ਿਮੀਂਦਾਰ ਆਪਣੀ ਸਾਰੀ ਫਸਲ ਵੱਢ ਕੇ ਇੱਕ ਜਗ੍ਹਾ ਇਕੱਠੀ ਕਰ ਲੈਂਦਾ, ਫਿਰ ਇੱਕ ਫਲਾ ਜਿਹਾ ਬਣਾਉਂਦਾ, ਫਿਰ ਅੱਗੇ ਦੋ ਜਾਂ ਚਾਰ ਬੈਲ ਜੋੜਦਾ, ਤੇ ਪਿੱਛੇ ਇੱਕ ਬੰਦਾ ਸੋਟੀ ਲੈ ਕੇ ਉਹਨਾਂ ਨੂੰ ਘੁਮਾਉਂਦਾ। ਉਹਨਾਂ ਬੈਲਾਂ ਦੇ ਪੈਰਾਂ ਨਾਲ, ਉਸ ਫਲਿਆਂ ਦੇ ਨਾਲ ਉਹ ਜਿਹੜੇ ਦਾਣੇ ਸਨ ਉਹ ਵੱਖਰੇ ਹੋ ਜਾਂਦੇ ਤੇ ਤੂੜੀ ਵੱਖਰੀ ਹੋ ਜਾਂਦੀ। ਉਹਨਾਂ ਨੂੰ ਅਨਗਾਹ ਕਹਿੰਦੇ ਸਨ। ਹੁਣ ਕਿਉਂਕਿ ਥਰੈਸ਼ਰ ਆ ਗਏ ਨੇ, ਥਰੈਸ਼ਰ ਪਿੱਛੇ ਰਹਿ ਗਏ, ਹੁਣ ਕੰਬਾਈਨਾਂ ਆ ਗਈਆਂ ਨੇ, ਸਿਸਟਮ ਬਦਲ ਗਿਆ। ਪਰ ਮਹਾਰਾਜ ਉਹਨਾਂ ਚੀਜ਼ਾਂ ਦਾ ਵਰਣਨ ਕਰਕੇ ਦੱਸ ਰਹੇ ਨੇ ਜਿਹੜੀਆਂ ਚੀਜ਼ਾਂ ਨੂੰ ਘੁੰਮਣ ਦਾ ਮੌਕਾ। ਥਲ ਵਾਰੋਲੇ ਬਹੁਤ ਆਨੰਦ, ਲਾਟੂ ਮਾਧਾਣੀਆਂ ਅਨੰਗਾ, ਪੰਖੀ ਪਾਉਂਦੀਆਂ ਲੈਣ ਨਸਾ। ਇਸੇ ਤਰ੍ਹਾਂ ਜਿਹੜੀਆਂ ਪੰਛੀਆਂ ਦੀਆਂ ਡਾਰਾਂ ਨੇ ਉਹ ਵੀ ਹਰ ਵੇਲੇ ਘੁੰਮਦੀਆਂ ਹੀ ਰਹਿੰਦੀਆਂ। ਸੂਐ ਚਾਲ ਭਵਾਈਆਂ ਜੰਤ, ਇੱਥੇ ਜੰਤ ਦਾ ਮਤਲਬ ਜਿਤਨੇ ਜੰਤਰ ਹਨ, ਆ ਜਿਤਨੀਆਂ ਮਸ਼ੀਨਰੀਆਂ ਹਨ, ਚਾਹੇ ਉਹ ਆਦਿ ਹਨ, ਚਾਹੇ ਜਿੰਨੀ ਵੀ ਮਸ਼ੀਨਰੀ ਹੈ, ਸਭ ਘੁੰਮ ਰਹੀ ਹੈ। ਉਹਦੇ ਵਾਸਤੇ ਬੈਰਿੰਗ ਲਾਏ ਜਾਂਦੇ ਨੇ, ਟਾਇਰ ਦੇਖੋ, ਗੱਡੀਆਂ ਭੱਜ ਰਹੀਆਂ ਨੇ, ਸਾਈਕਲ ਸਭ ਚੱਲ ਰਹੇ। ਕਹਿੰਦੇ ਨੇ ਸਾਰੇ ਸੂਐ ਭਾਵ ਉਸ ਐਕਸਲ ਦੇ ਉੱਤੇ ਚੜ ਕੇ ਘੁਮਾਏ ਜਾਂਦੇ, ਉਹ ਵੀ ਬੜੇ ਘੁੰਮਦੇ। ਸੂਐ ਚਾਲ ਭਵਾਈ ਹੈ ਜੰਤ, ਨਾਨਕ ਪਾਉਂਦਿਆਂ ਗਣਤ ਨਾ ਅੰਤ। ਨਾਨਕ ਜੀ ਤੇ ਰੁਕ ਜਾਣਾ, ਨਾਨਕ ਜੀ ਫਰਮਾਉਂਦੇ ਹਨ ਪਾਉਂਦਿਆਂ ਗਣਤ ਨਾ ਅੰਤ। ਇਹਨਾਂ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ, ਇਹਨਾਂ ਨੂੰ ਪਾਉਂਦਿਆਂ ਗਿਣਤੀ ਨਹੀਂ ਕੀਤੀ ਜਾ ਸਕਦੀ ਕਿੰਨੇ ਚੱਕਰ ਕੱਟਦੇ। ਹੁਣ ਮਹਾਰਾਜ ਨੇ ਸਾਡਾ ਧਿਆਨ ਕਿੰਨਾ ਵਿਸ਼ਾਲ ਕਰ ਦਿੱਤਾ, ਆਖਿਆ ਜੇ ਸਿਰਫ ਘੁੰਮਣ ਨਾਲ, ਜੇ ਸਿਰਫ ਨੱਚਣ ਨਾਲ, ਜੇ ਸਿਰਫ ਫੇਰੀਆਂ ਲੈਣ ਨਾਲ ਮੁਕਤੀ ਹੋ ਜਾਏ ਤਾਂ ਫਿਰ ਇਹਨਾਂ ਸਾਰਿਆਂ ਦੀ ਪਹਿਲਾਂ ਹੋਣੀ ਚਾਹੀਦੀ। ਤੋ ਗੱਲ ਕੀ ਫਿਰ ਮਹਾਰਾਜ ਕਹਿੰਦੇ, ਬੰਧਨ ਬੰਧ ਭਵਾਏ ਸੋਏ, ਪਿਆ ਕਿਰਤ ਨੱਚੈ ਸਭ ਕੋਏ। ਬੰਧਨ ਦੇ ਨਨਾ ਮੁਕਤ ਹੈ, ਬੰਧਨਾਂ ਦੇ ਵਿੱਚ ਬੰਧੇ ਹੋਏ ਉਹ ਸਭ ਪਵਾਏ ਜਾ ਰਹੇ। ਔਰ ਜੋ ਜੋ ਕਿਸੇ ਦੀ ਕਿਰਤ ਕਰਮ ਹੈ ਉਹਦੇ ਮੁਤਾਬਕ ਉਹ ਘੁੰਮ ਰਹੇ ਨੇ, ਤੇ ਨੱਚ ਨੱਚ ਹੱਸੈ ਚਲੈ ਤੇ ਰੋਏ। ਕਹਿੰਦੇ ਨੇ ਇਸ ਤਰ੍ਹਾਂ ਨੱਚ ਨੱਚ ਕੇ ਹੱਸਦੇ ਨੇ, ਪਰ ਇਸ ਸੰਸਾਰ ਤੋਂ ਰੋ ਕੇ ਚਲੇ ਜਾਂਦੇ ਨੇ ਜਿਹੜੇ ਪਰਮੇਸ਼ਵਰ ਦਾ ਨਾਮ ਨਹੀਂ ਜਪਦੇ। ਫਿਰ ਮਹਾਰਾਜ ਆਪਣਾ ਫੈਸਲਾ ਦਿੰਦੇ, ਕਹਿੰਦੇ ਉੱਡ ਨਾ ਜਾਹੀ ਸਿੱਧ ਨਾ ਹੋਏ। ਇਉਂ ਨੱਚਣ ਕੁੱਦਣ ਦੇ ਨਾਲ ਨਾ ਤਾਂ ਉਹਨਾਂ ਨੂੰ ਸਿੱਧੀ ਪ੍ਰਾਪਤੀ ਹੁੰਦੀ ਹੈ, ਤੇ ਨਾ ਉਹ ਇਸ ਉੱਡ ਸਕਦੇ, ਭਾਵ ਕੁਝ ਨਹੀਂ ਬਣ ਸਕਦਾ। ਸਿਰਫ ਇਹ ਨੱਚਣਾ ਕੁੱਦਣਾ ਇਹ ਸਿਰਫ ਰੋਟੀਆਂ ਕਾਰਨ ਪੂਰੇ ਤਾਲ ਹੈ। ਨੱਚਣ ਕੁੱਦਣ ਮਨ ਕਚਾਓ। ਹੁਣ ਕਈ ਵਾਰੀ ਕੀ ਬਦਕਿਸਮਤੀ ਸਾਡੀ ਵੀ, ਅਸੀਂ ਬਾਣੀ ਵਿੱਚੋਂ ਇੱਕ ਪੰਗਤੀ ਫੜ ਲੈਂਦੇ। ਵੇਖੋ ਜੀ ਬਾਣੀ 'ਚ ਲਿਖੀ, ਹੁਣ ਜਿਹੜੇ ਵਿਆਹ ਸ਼ਾਦੀਆਂ 'ਤੇ ਭੰਗੜੇ ਪਾਉਂਦੇ, ਬਾਣੀ 'ਚ ਲਿਖਿਆ ਜੀ ਨੱਚਣ ਕੁੱਦਣ, ਇਹ ਨਹੀਂ ਪਤਾ ਵੀ ਕਿਸ ਪ੍ਰਕਰਨ 'ਚ ਲਿਖਿਆ। ਇਹ ਸਾਡੀ ਬਦਕਿਸਮਤੀ। ਸਾਰਾ ਸ਼ਬਦ ਨਹੀਂ ਕਦੇ ਪੜ੍ਹਨਾ। ਮੈਨੂੰ ਤੇ ਕਦੇ ਵੀ ਕੋਈ ਪ੍ਰੇਮੀ ਕੋਈ ਕਹੇ ਜੀ ਇਸ ਅੱਖਰ ਦਾ ਕੀ ਅਰਥ ਹੈ ਇਸ ਪੰਕਤੀ, ਮੈਂ ਕਹਿੰਦਾ ਵੀ ਸਾਰਾ ਸ਼ਬਦ ਪੜ੍ਹੋ। ਮੈਂ ਜਦੋਂ ਸਾਰੇ ਸ਼ਬਦ ਦੇ ਅਰਥ ਕਰਨ ਲਈ ਤਿਆਰ ਹਾਂ ਤਾਂ ਤੁਸੀਂ ਇੱਕ ਅੱਖਰ ਨਾਲ ਕਿਉਂ ਜੋੜਦੇ ਹੋ? ਇੱਕ ਸ਼ਬਦ ਪੂਰਾ ਉਪਦੇਸ਼ ਹੈ, ਉਸ ਉਪਦੇਸ਼ ਨੂੰ ਸਾਰੇ ਨੂੰ ਪੜ੍ਹਾਂਗੇ ਵਿਚਾਰਾਂਗੇ ਫਿਰ ਸਮਝਾਵੇ। ਤੋ ਮਹਾਰਾਜ ਨੇ ਨਿਚੋੜ ਕੱਢਿਆ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਲਓ ਇਹ ਨਿਚੋੜ ਹੈ। ਨਾਨਕ ਜੀ ਫਰਮਾਉਂਦੇ ਨੇ ਜਿਨ੍ਹਾਂ ਦੇ ਮਨ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਿਰਮਲ ਡਰ ਹੈ ਉਹਨਾਂ ਦੇ ਅੰਦਰ ਪਰਮੇਸ਼ਵਰ ਲਈ ਭਾਉ ਪ੍ਰੇਮ। ਹੁਣ ਅੱਖਰ ਬਿਲਕੁਲ ਨੇੜੇ ਨੇੜੇ ਨੇ, ਭਾਉ ਤੇ ਭਾਉ। ਜੇ ਕੰਨਾ ਹਟ ਗਿਆ ਤੇ ਭਾਉ ਬਣ ਗਿਆ, ਜੇ ਕੰਨਾ ਲੱਗ ਗਿਆ ਤੇ ਕੀ ਬਣ ਗਿਆ? ਭਾਉ। ਭਾਉ ਦਾ ਮਤਲਬ ਹੈ ਡਰ ਤੇ ਭਾਉ ਦਾ ਮਤਲਬ ਹੈ ਪ੍ਰੇਮ। ਲਓ ਹੁਣ ਸਾਰੇ ਸਲੋਕ ਦਾ ਨਿਚੋੜ ਇੱਥੇ ਆ ਕੇ ਨਿਕਲਿਆ। ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਜਿਨ੍ਹਾਂ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਵਰ ਦਾ ਨਿਰਮਲ ਡਰ ਹੈ ਉਹਨਾਂ ਦੇ ਅੰਦਰ ਪਰਮੇਸ਼ਵਰ ਦਾ ਪਿਆਰ ਹੈ, ਤੇ ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹ ਮਾੜੇ ਕੰਮ ਨਹੀਂ ਕਰਦੇ। ਮੈਂ ਇੱਕ ਦਫ਼ਾ ਪਠਾਨਕੋਟ ਗਿਆ, ਜਿਨ੍ਹਾਂ ਗੁਰਮੁਖਾਂ ਦੇ ਘਰ ਵਿੱਚ ਠਹਿਰਿਆ, ਉਹ ਸਰਦਾਰ ਜੀ ਕਹਿਣ ਲੱਗੇ, ਗਿਆਨੀ ਜੀ ਮੈਂ ਗੁਰਦੁਆਰੇ ਜਾ ਕੇ ਬਹੁਤੀ ਦੇਰ ਬੈਠ ਨਹੀਂ ਸਕਦਾ, ਮੇਰੇ ਗੋਡੇ ਬੜੇ ਦੁਖਦੇ, ਤੇ ਗੁਰਬਾਣੀ ਵਿੱਚ ਕੋਈ ਐਸਾ ਕੈਪਸੂਲ ਨਹੀਂ ਹੈਗਾ। ਮੈਡੀਕਲ ਲਾਈਨ ਨੇ ਬੜੀ ਤਰੱਕੀ ਕੀਤੀ ਹੈ, ਬੜੇ ਕੈਪਸੂਲ ਬਣਾਤੇ ਨੇ, ਕੋ ਮੈਨੂੰ ਵੀ ਇਹੋ ਜਿਹਾ ਕੈਪਸੂਲ ਦੱਸੋ ਵੀ ਜਿਹਦੇ ਨਾਲ ਮੈਨੂੰ ਬਹੁਤੀ ਦੇਰ ਬਹਿਣਾ ਨਾ ਪਵੇ ਤੇ ਭਗਤੀ ਵੀ ਹੋ ਜਾਵੇ। ਪਹਿਲਾਂ ਤੇ ਮੈਂ ਥੋੜਾ ਅਸਚਰਜ ਹੋਇਆ ਉਹਨਾਂ ਦਾ ਸਵਾਲ ਸੁਣ ਕੇ, ਤੇ ਮੈਂ ਕਿਹਾ ਜੀ ਤੁਸੀਂ ਉਹ ਕੈਪਸੂਲ ਵਰਤਣਾ ਹੈ ਜਾਂ ਨਾਮ ਲਿਖਣਾ ਹੈ? ਕਹਿੰਦੇ ਨਹੀਂ ਤੁਸੀਂ ਮੇਰੀ ਨੀਅਤ 'ਤੇ ਸ਼ੱਕ ਨਾ ਕਰੋ, ਮੈਂ ਇਸ ਲਈ ਤੁਹਾਨੂੰ ਪੁੱਛਿਆ ਵੀ ਤੁਸੀਂ ਗੁਰਬਾਣੀ ਦੀ ਵਿਚਾਰ ਕਰਦੇ। ਮੈਂ ਕਿਹਾ ਹਾਂ, ਗੁਰਬਾਣੀ ਵਿੱਚ ਕੈਪਸੂਲ ਵੀ ਹੈ। ਕਹਿੰਦੇ ਦੱਸੋ ਫਿਰ। ਮੈਂ ਕਿਹਾ ਲਿਖੋਗੇ ਜਾਂ ਕਮਾਓਗੇ? ਕਹਿੰਦੇ ਨਹੀਂ ਮੈਂ ਕਮਾਵਾਂਗਾ। ਮੈਂ ਕਿਹਾ ਗੁਰੂ ਅਮਰਦਾਸ ਜੀ ਨੇ ਫਰਮਾਇਆ ਜਿਹਦੇ ਕੋਲੋਂ ਹੋਰ ਕੁਝ ਨਹੀਂ ਹੋ ਸਕਦਾ ਉਹ ਤਿੰਨ ਭਵੇ ਯਾਦ ਰੱਖੇ। ਪੈ ਵਿੱਚ ਬੈਸੈ ਪੈ ਰਹੇ, ਪੈ ਵਿੱਚ ਬੈਸੈ ਪੈ ਰਹੇ, ਪੈ ਵਿੱਚ ਕਮਾਵੇ ਕਾਰ, ਪੈ ਵਿੱਚ ਕਮਾਵੇ ਕਾਰ। ਇੱਥੇ ਸੁੱਖ ਵਡਿਆਈਆਂ, ਇੱਥੇ ਸੁੱਖ ਵਡਿਆਈਆਂ, ਦਰਗਾ ਮੁਖ ਦੁਆਰ, ਦਰਗਾ ਮੁਖ ਦੁਆਰ, ਹੁਣ ਤੁਸੀਂ ਸਾਰੇ ਸਮਝ ਗਏ ਹੋਗੇ। ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿੱਥੇ ਬੈਠੋ ਉਹਦੇ ਪੈਰ ਵਿੱਚ ਬੈਠੋ, ਹੋਰ ਕੋਈ ਨਹੀਂ ਵੇਖ ਰਿਹਾ ਤੁਹਾਨੂੰ ਪਰ ਉਹ ਵੇਖਦੇ। ਜਿੱਥੇ ਰਹੋ ਉਹਦੇ ਪੈਰ ਵਿੱਚ ਰਹੋ। ਜਿਹੜੀ ਵੀ ਕਿਰਤਕਾਰ ਕਰਦੇ ਹੋ, ਕੋਈ ਉਪਜੀਵਕਾ ਲਈ ਤੁਹਾਡੀ ਡਿਊਟੀ ਲੱਗ ਗਈ ਹੈ, ਚਾਹੇ ਨੌਕਰੀ ਕਰੋ, ਚਾਕਰੀ ਕਰੋ, ਵਪਾਰ ਕਰੋ, ਕੁਝ ਵੀ ਕਰੋ, ਉਹਦੇ ਪੈਰ ਵਿੱਚ। ਬੜੇ ਪ੍ਰਸੰਨ ਹੋਏ ਸਰਦਾਰ ਜੀ, ਕਿਉਂਕਿ ਕਈ ਵਾਰ ਪਠਾਨਕੋਟ ਜਾਣ ਦਾ ਮੌਕਾ ਬਣਿਆ ਤੇ ਉਹਨਾਂ ਦੀ ਖਿੱਚ ਹੁੰਦੀ ਵੀ ਮੇਰੇ ਘਰ ਠਹਿਰ। ਮੈਂ ਕਿਹਾ ਸੁਣਾਓ। ਕਹਿੰਦੇ ਆਨੰਦ ਬਣ ਗਿਆ, ਹੁਣ ਤਾਂ ਜੀਵਨ ਦਾ ਸਵਾਦ ਹੀ ਵੱਖਰਾ ਹੋ ਗਿਆ। ਬਈ ਕਿਸੇ ਨਾਲ ਠੱਗੀ ਠੋਰੀ ਨਹੀਂ ਕਰਨੀ, ਕਿਸੇ ਨਾਲ ਫਿੱਕਾ ਨਹੀਂ ਬੋਲਣਾ, ਕਿਸੇ ਨਾਲ ਹੇਰਾ ਫੇਰ ਨਹੀਂ, ਆਨੰਦ ਹੀ ਆਨੰਦ ਹੋ ਗਿਆ। ਤੋ ਮੇਰਾ ਕਹਿਣ ਤੋਂ ਮਤਲਬ, ਗੁਰਦੇਵ ਨੇ ਇੰਨਾ ਵੱਡਾ ਸਲੋਕ ਲਿਖਿਆ ਤੇ ਉਹਨਾਂ ਸਾਰਿਆਂ ਦੇ ਉਹਨਾਂ ਕਰਮ ਕਾਂਡਾਂ ਨੂੰ ਕੰਡਮ ਕਰ ਦਿੱਤਾ, ਤੇ ਨਿਚੋੜ ਕੀ ਕੱਢਿਆ? ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ, ਬਾਕੀ ਤੇ ਸਾਰਾ ਕੁਝ ਆਪਣਾ ਮਨੋਰੰਜਨ ਹੈ, ਨੱਚੀ ਜਾਓ ਟੱਪੀ ਜਾਓ, ਪਰ ਗੁਰੂ ਕੇ ਸਿੱਖਾਂ ਨੂੰ ਨਹੀਂ ਛੋੜਨੀ। ਅੱਜ ਅਸੀਂ ਕੀ ਕਰ ਰਹੇ ਹਾਂ? ਆਨੰਦ ਕਾਰਜ ਵੇਲੇ ਤੇ ਆਉਂਦਿਆਂ ਸਾਰ ਬਾਬਾ ਜੀ ਦੇ ਕੰਨ ਵਿੱਚ ਕਿਹਾ ਜਾਂਦਾ ਵੀ ਬਾਬਾ ਜੀ ਜਰਾ ਛੇਤੀ ਕਰਦੇ ਆ, ਤੇ ਜਦੋਂ ਭੰਗੜੇ ਪਾਉਂਦੇ ਹੋਣ ਸਣੇ ਬੀਬੀਆਂ ਤੇ ਸਣੇ ਬੰਦੇ ਤੇ ਸਭ ਨੱਚ ਨੱਚ ਕੇ ਕਮਲੇ ਹੋ ਜਾਂਦੇ। ਤੇ ਮੈਂ ਤੇ ਕਈ ਵਾਰੀ ਕਹਿੰਦਾ ਵੀ ਹੁਣ ਮਿਲਣੀ ਹੋਣ ਵੇਲੇ ਆਂਦੇ ਜੀ ਸ਼ਬਦ ਪੜ੍ਹੋ, ਹਮ ਕਰ ਸਾਜਨ ਆਏ, ਤੇ ਮੈਂ ਕਹਿੰਦਾ ਜੀ ਹੁਣ ਸਾਜਨ ਕਹੀਏ ਕਿ ਪੂਤਨੇ ਕਹੀਏ, ਵੀ ਦੇਖੋ ਇਹਨਾਂ ਦੀ ਹਾਲਤ ਕੀ ਹੈ। ਕੋਈ ਅੰਦਰ ਗੁਰੂ ਦਾ ਡਰ ਨਹੀਂ, ਕੋਈ ਭੈ ਨਹੀਂ। ਜਿਸ ਆਨੰਦ ਕਾਰਜ ਲਈ ਸਾਰਾ ਕੁਝ ਹੋਣਾ ਉੱਥੇ ਪਹੁੰਚਦਿਆਂ ਸਾਰੀ ਕਈ ਵਾਰੀ ਤੇ ਐਸੀ ਵੀ ਦਸ਼ਾ ਬਣੀ ਹੈ ਵੀ ਲੜਕੀ ਲਿਆਉਣ ਦੀ ਡਿਊਟੀ ਲੜਕੀ ਦੇ ਪਿਤਾ ਦੀ ਹੈ, ਲੜਕੀ ਆਈ ਨਹੀਂ, ਆਂਦਾ ਭਾਈ ਜੀ ਛੇਤੀ ਕਰੋ, ਕਾਹਦੇ ਨਾਲ ਛੇਤੀ ਕਰੀ ਵੀ ਕੁੜੀ ਤੂੰ ਲਿਆਇਆ ਨਹੀਂ ਤੇ ਆਨੰਦ ਕਾਰਜ। ਮਤਲਬ ਇਹੋ ਜਿਹੀ ਗੁਰੂ ਪ੍ਰਤੀ ਸਾਡੀ ਅਸ਼ਰਧਾ ਹੋ ਗਈ, ਅੰਦਰ ਭੈ ਭਾਵਨਾ ਹੈ ਹੀ ਨਹੀਂ। ਤੋ ਮਹਾਰਾਜ ਨੇ ਉਹਨਾਂ ਸਾਰੇ ਪਖੰਡ ਕਰਮਾਂ ਤੇ ਦਿਖਾਵੇ ਦੇ ਕਰਮਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਤੇ ਆਖਿਆ ਅੰਦਰ ਭੈ ਪੈਦਾ ਕਰੋ ਔਰ ਭੈ ਬਿਨ ਭਗਤ ਨਾ ਹੋ। ਜਦ ਤੱਕ ਅਸੀਂ ਗੁਰੂ ਤੇ ਪਰਮੇਸ਼ਵਰ ਦੇ ਡਰ ਵਿੱਚ ਨਹੀਂ ਆਉਂਦੇ ਕਦੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾ ਸਕਦੀ।